ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾਂ ਆਏ ਅਨੇਕ ਜਨਮ ਭ੍ਰਮ ਸਰਣੀ ਉਦਾਰ ਦੇਹ ਅੰਧ ਕੂਪ ਤੇ ਲਾਵਹੁ ਆਪਣੀ ਚਰਣੀ ਆਏ ਅਨੇਕ ਜਨਮ ਭ੍ਰਮ ਸਰਣੀ ਉਧਾਰ ਦੇਹ ਅੰਧ ਕੂਪ ਤੇ ਲਾਵਹੁ ਆਪਣੀ ਚਰਣੀ ਰਹਾਉ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾਹਿਨ ਨਿਰਮਲ ਕਰਣੀ ਸਾਧ ਸੰਗਤ ਕਾ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਧਰਣੀ ਹਰ ਦਰਸਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਭਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਧਰਣੀ ਹਰ ਦਰਸਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਭਰਣੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਖਾਲਸਾ ਸਤਸੰਗ ਜੀ ਆਪ ਤਨਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਅਤੇ ਲੜੀਵਾਰ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਅੰਦਰ ਸਤਿਗੁਰਾਂ ਦੀ ਪਾਵਨ ਹਾਜ਼ਰੀ ਅੰਦਰ ਜੁੜ ਬੈਠੇ ਹੋ। ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸ਼ਹੀਦਾਂ ਦੇ ਸਿਰ ਤਾਜ ਬਾਣੀ ਕੇ ਬੋਹਿਤ ਕਲਯੁਗੀ ਜੀਵਾਂ ਦੇ ਉਧਾਰਕ ਸ਼ਾਂਤੀ ਦੇ ਮੁਜੱਸਮੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਹਜ਼ੂਰ ਨੇ ਬਖਸ਼ਿਸ਼ ਕੀਤਾ ਹੈ। ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਅੰਦਰ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਹੋ ਕੇ ਪਰਮੇਸ਼ਰ ਦੇ ਸਨਮੁੱਖ ਇਸ ਪਾਵਨ ਪਵਿੱਤਰ ਸ਼ਬਦ ਰਾਹੀਂ ਬੇਨਤੀ ਕਰਦੇ ਨੇ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਸਹਿਤ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾ।
ਸੰਗਤ ਜੀ, ਰਾਗ ਜੈਤ ਸਰੀ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 702 'ਤੇ ਸੁਭਾਇਮਾਨ ਹੈ। ਜੈਤ ਸਰੀ ਇਹ ਜਿੱਤ ਦੀ ਰਾਗਣੀ ਹੈ। ਇਸ ਦੇ ਗਾਇਨ ਕਰਨ ਨਾਲ ਵਿਕਾਰਾਂ 'ਤੇ, ਮੋਹ 'ਤੇ, ਹੰਕਾਰ 'ਤੇ, ਹਉਮੈ 'ਤੇ ਮਨੁੱਖ ਜਿੱਤ ਪ੍ਰਾਪਤ ਕਰਦਾ ਹੈ ਔਰ ਇਹਦੇ ਗਾਇਨ ਕਰਨ ਦਾ ਸਮਾਂ ਦਿਨ ਦਾ ਚੌਥਾ ਪਹਿਰ ਹੈ। ਗੁਰੂ ਕੇ ਕੀਰਤਨੀਏ ਰਾਗ ਜੈਤ ਸਰੀ ਅੰਦਰ ਗੁਰੂ ਕੀ ਬਾਣੀ ਦਾ ਕੀਰਤਨ ਦਿਨ ਦੇ ਚੌਥੇ ਪਹਿਰ ਗਾਇਨ ਕਰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਜੈਤ ਸਰੀ ਦੇ ਅੰਦਰ ਅੱਜ ਦਾ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ।
ਆਏ ਅਨੇਕ ਜਨਮ ਭ੍ਰਮ ਸਰਣੀ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਅਸੀਂ ਅਨੇਕਾਂ ਜਨਮ ਭਰਮ ਕੇ ਫਿਰ ਕੇ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਸਤਿਗੁਰਾਂ ਨੇ ਰਾਗ ਗੌੜੀ ਦੇ ਅੰਦਰ ਵੀ ਜ਼ਿਕਰ ਕੀਤਾ ਹੈ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਕੀ ਸਰਪ ਹੋਇਓ, ਕਈ ਜਨਮ ਹੈਵਰ ਬਿਰਕ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲ ਇਹ ਦੇ ਸੰਜਰੀਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਈ ਕਈ ਜਨਮ ਅਸੀਂ ਜੂਨਾਂ ਦੇ ਵਿੱਚ ਭਰਮਦੇ ਰਹੇ ਔਰ ਬਹੁਤ ਲੰਮੇ ਸਮੇਂ ਤੋਂ ਬਾਅਦ ਸਾਨੂੰ ਇਹ ਮਨੁੱਖਾ ਦੇਹ ਹੀ ਪ੍ਰਾਪਤ ਹੋਈ ਹੈ। ਮਨੁੱਖਾ ਦੇਹ ਹੀ ਪਰਮਾਤਮਾ ਨਾਲ ਇੱਕ ਮਿਕ ਹੋਣ ਵਾਸਤੇ ਇਹ ਮਨੁੱਖਾ ਦੇਹ ਹੀ ਬਾਣੀ ਪੜ੍ਹਨ ਵਾਸਤੇ ਸਿਮਰਨ ਭਜਨ ਕਰਨ ਵਾਸਤੇ ਨਾਮ ਧਨ ਇਕੱਠਾ ਕਰਨ ਵਾਸਤੇ ਆਪਾਂ ਨੂੰ ਪ੍ਰਾਪਤ ਹੋਈ ਹੈ। ਹਜ਼ੂਰ ਦਾ ਫਰਮਾਨ ਹੈ ਆਇਓ ਸੁਣਨ ਪੜ੍ਹਨ ਕਉ ਬਾਣੀ। ਇਹ ਸਾਡਾ ਪ੍ਰਯੋਜਨ ਹੈ, ਇਹ ਸਾਡਾ ਮਕਸਦ ਹੈ। ਅਸੀਂ ਇੱਥੇ ਬਾਣੀ ਪੜ੍ਹਨ ਵਾਸਤੇ ਬਾਣੀ ਸਰਵਣ ਕਰਨ ਵਾਸਤੇ ਆਏ ਹਾਂ। ਪਰ ਹਜ਼ੂਰ ਕਹਿੰਦੇ ਨੇ ਅਸੀਂ ਆਪਣੇ ਮਾਰਗ ਨੂੰ ਛੱਡ ਕੇ ਆਪਣੇ ਪ੍ਰਯੋਜਨ ਨੂੰ ਛੱਡ ਕੇ ਅਤੇ ਸੰਸਾਰ ਨਾਲ ਜੁੜ ਜਾਂਦੇ ਹਾਂ। ਆਇਓ ਸੁਣਨ ਪੜ੍ਹਨ ਕੋ ਬਾਣੀ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪੁਰਾਣੀ। ਅਸੀਂ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕੇ ਹੋਰ ਹੋਰ ਲਾਲਚਾਂ ਵਿੱਚ ਲੱਗ ਕੇ ਆਪਣਾ ਇਹ ਜੀਵਨ ਬੇਕਾਰ ਹੀ ਗਵਾ ਲੈਂਦੇ ਹਾਂ। ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਮਨੁੱਖਾ ਦੇਹ ਹੀ ਕਰਕੇ ਤੂੰ ਪਰਮੇਸ਼ਰ ਦਾ ਸਿਮਰਨ ਭਜਨ ਕਰ, ਪ੍ਰਾਣੀ ਤੂੰ ਆਇਆ ਲਾਹ ਲੈਣ। ਆਪਾਂ ਇੱਥੇ ਲਾਹ ਪ੍ਰਾਪਤ ਕਰਨ ਵਾਸਤੇ ਆਏ ਹੋਏ ਹਾਂ ਸੰਗਤ ਜੀ, ਮਾਤ ਲੋਕ ਵਿੱਚ ਨਾਮ ਧਨ ਇਕੱਠਾ ਜਿਨ੍ਹਾਂ ਨੇ ਕੀਤਾ ਵੱਡਿਆਂ ਭਾਗਾਂ ਵਾਲੇ, ਜਿਹੜੇ ਕਰ ਰਹੇ ਨੇ ਉਹ ਵੀ ਵੱਡਿਆਂ ਭਾਗਾਂ ਵਾਲੇ ਨੇ, ਜਿਹੜੇ ਨਹੀਂ ਕਰਦੇ ਉਹਨਾਂ ਨੂੰ ਵੀ ਕਰਨਾ ਚਾਹੀਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਆਏ ਅਨਕ ਜਨਮ ਭਰਮ ਸਰਣੀ। ਅਨੇਕਾਂ ਜਨਮਾਂ ਦੇ ਵਿੱਚੋਂ ਭਰਮ ਕੇ ਫਿਰ ਤੁਰ ਕੇ ਅਸੀਂ ਮਨੁੱਖਾ ਦੇਹ ਰਾਹੀਂ ਹੇ ਅਕਾਲ ਪੁਰਖ ਵਾਹਿਗੁਰੂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਸ਼ਰਨ ਵਿੱਚ ਆ ਕਰਕੇ ਬੇਨਤੀ ਕਿਹੜੀ ਕਰਨੀ ਹੈ? ਹਜ਼ੂਰ ਕਹਿੰਦੇ ਨੇ ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇਲੋ ਰਾਮ। ਸੱਚੇ ਪਾਤਸ਼ਾਹ ਜੀ ਅਸੀਂ ਆਪਣੀ ਕੀਤੀ ਹੋਈ ਕਿਰਤ ਅਨੁਸਾਰ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਆਪ ਜੀ ਤੋਂ ਵਿਛੜ ਗਏ ਸਾਂ। ਹੇ ਪਰਮੇਸ਼ਰ ਕਿਰਪਾ ਕਰਕੇ ਸਾਨੂੰ ਹੁਣ ਆਪਣੇ ਨਾਲ ਮਿਲਾਉਣਾ ਕਰੋ। ਸਤਿਗੁਰੂ ਜੀ ਕਹਿੰਦੇ ਨੇ ਲੱਖ ਚੁਰਾਸੀ ਹੀ ਭਰਮਤਿਆਂ ਦੁਰਲੱਭ ਜਨਮ ਪਾਇਓ ਏ। 84 ਲੱਖ ਜੂਨਾਂ ਦਾ ਭਰਮਣ ਕਰਦਿਆਂ ਕਰਦਿਆਂ ਇਹ ਦੁਰਲੱਭ ਮਨੁੱਖਾ ਦੇਹ ਹੀ ਸਾਨੂੰ ਪ੍ਰਾਪਤ ਹੋਈ ਹੈ। ਇਸ ਮਨੁੱਖਾ ਦੇਹ ਹੀ ਨੂੰ ਪ੍ਰਾਪਤ ਕਰਕੇ ਅਸੀਂ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ। ਮਹਾਰਾਜ, ਅਸੀਂ ਅਨੇਕਾਂ ਜਨਮਾਂ ਤੋਂ ਵਿਛੜੇ ਸਾਂ, ਵੱਖ ਵੱਖ ਜੂਨਾਂ ਦਾ ਭਰਮਣ ਕਰਦੇ ਹੋਏ ਇਸ ਮਨੁੱਖਾ ਦੇਹ ਰਾਹੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ।
ਉਦਾਰ ਦੇਹ ਅੰਧਕੂਪ ਤੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਬੇਨਤੀ ਕਰੀਏ ਮਹਾਰਾਜ, ਇਹ ਜਿਹੜੀ ਦੇਹ ਹੈ ਨਾ, ਇਹ ਇੱਕ ਖੂਹ ਵਰਗੀ ਹੈ। ਜਿਵੇਂ ਖੂਹ ਦੇ ਵਿੱਚ ਹਨੇਰਾ ਹੁੰਦਾ ਹੈ, ਇਸ ਤਰ੍ਹਾਂ ਇਸ ਦੇਹ ਰੂਪੀ ਖੂਹ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ। ਮਹਾਰਾਜ ਕਿਰਪਾ ਕਰੋ, ਉਧਰ ਦੇਹ ਅੰਧਕੂਪ ਤੇ ਕਿਰਪਾ ਕਰਕੇ ਸਾਨੂੰ ਇਹ ਜਿਹੜੇ ਦੇਹ ਰੂਪੀ ਖੂਹ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਇਹਦੇ ਤੋਂ ਸਾਨੂੰ ਕਿਰਪਾ ਕਰਕੇ ਬਚਾਉਣਾ ਕਰੋ। ਅਥਵਾ ਇਹ ਜੋ ਸੰਸਾਰ ਹੈ, ਇਹ ਖੂਹ ਰੂਪ ਹੈ, ਇਹਦੇ ਵਿੱਚ ਅਗਿਆਨਤਾ ਦਾ ਹਨੇਰਾ ਹੈ, ਅਤੇ ਬੇਨਤੀ ਕਰੀਏ ਮਹਾਰਾਜ ਕਿਰਪਾ ਕਰੋ ਸੰਸਾਰ ਰੂਪੀ ਖੂਹ ਵਿੱਚੋਂ ਅਥਵਾ ਅਗਿਆਨਤਾ ਰੂਪੀ ਹਨੇਰੇ ਵਿੱਚੋਂ ਸਾਨੂੰ ਬਚਾਉਣਾ ਕਰੋ।
ਲਾਵੋ ਆਪਣੀ ਚਰਣੀ,
ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਲਾ ਕੇ, ਆਪਣੇ ਚਰਨਾਂ ਦੀ ਸਾਨੂੰ ਪ੍ਰੀਤ ਬਖਸ਼ਿਸ਼ ਕਰੋ, ਤਾਂ ਕਿ ਅਸੀਂ ਆਪ ਜੀ ਦੇ ਚਰਨਾਂ ਨਾਲ ਜੁੜ ਕਰਕੇ, ਆਪ ਜੀ ਦੇ ਪਾਵਨ ਸ਼ਬਦ ਦਾ ਅਭਿਆਸ ਕਰਕੇ ਇਸ ਅੰਨੇ ਖੂਹ ਤੋਂ, ਮਾਇਆ ਦੇ ਮੋਹ ਤੋਂ, ਸੰਸਾਰ ਦੀ ਅਗਿਆਨਤਾ ਤੋਂ ਬਚ ਸਕੀਏ। ਇਹ ਸਾਡੇ 'ਤੇ ਕਿਰਪਾ ਕਰੋ, ਆਪਣੇ ਚਰਨਾਂ ਨਾਲ ਲਾ ਕਰਕੇ ਸਾਨੂੰ ਬਚਾਉਣਾ ਕਰੋ। ਸੰਗਤ ਜੀ, ਜਿਵੇਂ ਚੱਕੀ ਦੇ ਵਿੱਚ ਦਾਣੇ ਪੀਸੇ ਜਾਂਦੇ ਨੇ, ਔਰ ਜਿਹੜੇ ਦਾਣੇ ਚੱਕੀ ਦੇ ਪੁੜਾਂ ਥੱਲੇ ਆ ਜਾਂਦੇ ਨੇ ਉਹ ਪੀਸ ਜਾਂਦੇ ਨੇ, ਉਹਨਾਂ ਦਾ ਆਟਾ ਬਣ ਜਾਂਦਾ ਹੈ। ਪਰ ਜਿਹੜੇ ਦਾਣੇ ਕਿੱਲੀ ਨਾਲ ਲੱਗੇ ਰਹਿੰਦੇ ਨੇ ਨਾ, ਉਹ ਬਚ ਜਾਂਦੇ ਨੇ। ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਦੋਏ ਪੋੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੋ ਉਭਰੇ, ਨਾਨਕ ਅਜ ਬਡਿੱਠ। ਸਤਿਗੁਰੂ ਜੀ ਕਹਿੰਦੇ ਜਿਹੜੇ ਦਾਣੇ ਕਿੱਲੀ ਨਾਲ ਲੱਗੇ ਰਹੇ, ਜਿਨ੍ਹਾਂ ਨੇ ਕਿੱਲੀ ਦਾ ਆਸਰਾ ਲਿਆ, ਦਰ ਨੂੰ ਨਹੀਂ ਛੱਡਿਆ, ਉਹ ਬਚ ਗਏ। ਇਹ ਅਜਬ ਵਾਰਤਾ ਹੈ, ਅਸਚਰਜ ਗੱਲ ਹੈ। ਜਿਹੜੇ ਗੁਰੂ ਦਾ ਦਰ ਨਹੀਂ ਛੱਡਦੇ, ਗੁਰੂ ਸ਼ਬਦ ਦਾ ਪੱਲਾ ਨਹੀਂ ਛੱਡਦੇ, ਗੁਰੂ ਸ਼ਬਦ ਰੂਪੀ ਚਰਨਾਂ ਦੇ ਨਾਲ ਜੁੜੇ ਰਹਿੰਦੇ ਨੇ, ਸੰਗਤ ਜੀ ਉਹ ਵਿਕਾਰਾਂ ਦੇ ਪੁੜ ਤੋਂ ਬਚ ਜਾਂਦੇ ਨੇ, ਅਥਵਾ ਉਹ ਧਰਤੀ ਤੇ ਆਕਾਸ਼ ਰੂਪੀ ਪੁੜਾਂ ਦੇ ਥੱਲੇ ਆਏ ਹੋਏ ਵੀ ਬਚ ਜਾਂਦੇ ਨੇ, ਜਿਹੜੇ ਆਪਣੇ ਦਰ ਨਾਲ ਜੁੜੇ ਰਹਿੰਦੇ ਨੇ, ਜਿਹੜੇ ਗੁਰੂ ਚਰਨਾਂ ਨਾਲ ਜੁੜੇ ਰਹਿੰਦੇ ਨੇ। ਇਸ ਕਰਕੇ ਹਜ਼ੂਰ ਕਹਿੰਦੇ ਨੇ ਇਸ ਤਰ੍ਹਾਂ ਬੇਨਤੀ ਕਰੋ ਮਹਾਰਾਜ, ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦਾ ਆਸਰਾ ਬਖਸ਼ਿਸ਼ ਕਰੋ, ਆਪਣੇ ਚਰਨੀ ਲਾ ਕੇ ਰੱਖੋ ਮਹਾਰਾਜ, ਅਸੀਂ ਆਪ ਜੀ ਦੇ ਚਰਨਾਂ ਤੋਂ ਦੂਰ ਨਾ ਜਾਈਏ। ਸੰਗਤ ਜੀ, ਜੇ ਗੁਰੂ ਦੇ ਸ਼ਬਦ ਰੂਪੀ ਚਰਨਾਂ ਨਾਲ ਜੁੜੇ ਰਹਾਂਗੇ ਤੇ ਗੁਰੂ ਕਿਰਪਾ ਕਰੇਗਾ, ਫਿਰ ਸਾਨੂੰ ਇਹ ਜੋ ਦੇਹ ਰੂਪੀ ਖੂਹ ਦੇ ਅੰਦਰ ਅਗਿਆਨਤਾ ਦਾ ਹਨੇਰਾ ਇਹਦੇ ਤੋਂ ਬਚਾਵੇਗਾ, ਅਥਵਾ ਜਿਹੜਾ ਇਹ ਸੰਸਾਰ ਰੂਪੀ ਖੂਹ ਹੈ ਇਹਦੇ ਵਿੱਚ ਅਗਿਆਨਤਾ ਦਾ ਹਨੇਰਾ ਹੈ, ਸੱਚੇ ਪਾਤਸ਼ਾਹ ਜੀ ਇਹਦੇ ਤੋਂ ਕਿਰਪਾ ਕਰਕੇ ਸਾਨੂੰ ਬਚਾਉਣਗੇ।
ਰਹਾਉ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਗਿਆਨ ਧਿਆਨ ਕਿਛ ਕਰਮ ਨਾ ਜਾਨਾ।
ਸਤਿਗੁਰੂ ਪਾਤਸ਼ਾਹ ਜੀ ਬੇਨਤੀ ਕਰਦੇ ਨੇ, ਮਹਾਰਾਜ ਮੈਨੂੰ ਨਿਰਗੁਣ ਸਰੂਪ ਦਾ ਕੋਈ ਗਿਆਨ ਨਹੀਂ, ਪਰਮਾਤਮਾ ਦੇ ਦੋ ਸਰੂਪ ਹਨ ਨਿਰਗੁਣ ਤੇ ਸਰਗੁਣ। ਨਿਰਗੁਣ ਨੂੰ ਅਸੀਂ ਨਿਰੰਕਾਰ ਵੀ ਕਹਿੰਦੇ ਹਾਂ, ਨਿਰਾਕਾਰ ਕਾਰ ਤੋਂ ਰਹਿਤ ਹੈ। ਨਿਰਗੁਣ ਸਰੂਪ ਦਾ ਕੋਈ ਗਿਆਨ ਨਹੀਂ। ਕਹਿੰਦੇ ਇੱਕ ਵਾਰੀ ਦੋ ਪੰਡਿਤ ਨਿਰਗੁਣ ਤੇ ਸਰਗੁਣ ਸਰੂਪ ਤੇ ਚਰਚਾ ਕਰਨ ਲੱਗ ਪਏ। ਇੱਕ ਸਰਗੁਣ ਦੀ ਚਰਚਾ ਕਰਦਾ ਸੀ, ਇੱਕ ਨਿਰਗੁਣ ਦੀ ਚਰਚਾ ਕਰਦਾ ਸੀ। ਸੱਤ ਦਿਨ ਬੀਤ ਗਏ, ਦੋਨਾਂ 'ਚੋਂ ਕਿਸੇ ਦੀ ਜੇ ਧਾਰਨਾ ਹੋਈ। ਅੱਠਵੇਂ ਦਿਨ ਫਿਰ ਇਹ ਚਰਚਾ ਹੋਣੀ ਸੀ। ਜਿਹੜਾ ਨਿਰਗੁਣ ਦੀ ਚਰਚਾ ਕਰਦਾ ਸੀ ਉਹਨੂੰ ਪ੍ਰਤੀਤ ਹੋਇਆ ਕਿ ਮੈਂ ਸਵੇਰੇ ਹਾਰ ਜਾਵਾਂਗਾ। ਸਰਗੁਣ ਦੀ ਚਰਚਾ ਕਰਨ ਵਾਲਾ ਜਿੱਤ ਜਾਵੇਗਾ। ਉਹਨੂੰ ਇੱਕ ਵਿਉਂਤ ਸੁੱਝੀ, ਉਹਨੇ ਨਗਰ ਨਿਵਾਸੀਆਂ ਨੂੰ ਪੁੱਛਿਆ ਵੀ ਇੱਥੇ ਕੋਈ ਮਹਾਤਮਾ ਕੋਈ ਸੰਤ ਰਹਿੰਦਾ ਹੋਵੇ। ਨਗਰ ਵਾਲਿਆਂ ਨੇ ਦੱਸਿਆ, ਹਾਂ ਇੱਥੇ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਆਏ ਹੋਏ ਨੇ, ਇਹ ਦੌਧਰ ਪਿੰਡ ਹੈ ਜ਼ਿਲ੍ਹਾ ਲੁਧਿਆਣਾ ਵਿੱਚ। ਉਹ ਪੰਡਿਤ ਮਹਾਂਪੁਰਖਾਂ ਦੇ ਪਾਸ ਗਿਆ, ਜਾ ਕਰਕੇ ਬੇਨਤੀ ਕੀਤੀ। ਕਹਿਣ ਲੱਗਾ, ਜੀ ਮੈਨੂੰ ਤੌਖਲਾ ਹੈ ਕਿ ਸਵੇਰੇ ਜਿਹੜੀ ਸਾਡੀ ਨਿਰਗੁਣ ਅਤੇ ਸਰਗੁਣ ਦੀ ਚਰਚਾ ਹੋਣੀ ਹੈ, ਮੈਨੂੰ ਡਰ ਹੈ ਕਿ ਮੈਂ ਹਾਰ ਨਾ ਜਾਵਾਂ। ਮਹਾਂਪੁਰਖਾਂ ਨੇ ਪੁੱਛਿਆ ਵੀ ਕਿੰਨੀ ਕੁ ਵਿੱਦਿਆ ਪੜ੍ਹਿਆ ਹੈ। ਕਹਿਣ ਲੱਗਾ, ਜੀ ਵਿੱਦਿਆ ਤਾਂ ਬਹੁਤ ਪੜ੍ਹੀ ਹੈ, ਚਾਰੇ ਵੇਦ ਪੜ੍ਹੇ ਨੇ, ਔਰ ਇਸੇ ਤਰ੍ਹਾਂ 6 ਸ਼ਾਸਤਰ ਪੜ੍ਹੇ ਨੇ, 18 ਪੁਰਾਣ ਪੜ੍ਹੇ ਨੇ, 52 ਉਪਨਿਸ਼ਦਾਂ ਪੜ੍ਹੀਆਂ ਨੇ। ਵਿੱਦਿਆ ਤਾਂ ਬਹੁਤ ਪੜ੍ਹੀ ਹੈ ਮਹਾਰਾਜ, ਪਰ ਡਰ ਹੈ ਵੀ ਨਿਰਗੁਣ ਦੇ ਸਰੂਪ ਦੀ ਕਿੰਨੀ ਕੁ ਚਰਚਾ ਕਰਾਂਗੇ। ਮਹਾਂਪੁਰਖ ਕਹਿਣ ਲੱਗੇ ਵੀ ਤੂੰ ਗੁਰਬਾਣੀ ਪੜ੍ਹਿਆ ਕਰ। ਪੰਡਿਤ ਨੂੰ ਕਹਿਣ ਲੱਗੇ ਤੂੰ ਗੁਰਬਾਣੀ ਪੜ੍ਹਿਆ ਕਰ। ਕਹਿਣ ਲੱਗਾ, ਜੀ ਰਾਤ 1 ਹੈ ਵਿੱਚ, ਸਵੇਰੇ ਦਿਨ ਚੜ੍ਹੇਗਾ, ਚਰਚਾ ਆਰੰਭ ਹੋਵੇਗੀ, ਮੈਨੂੰ ਡਰ ਹੈ ਵੀ ਮੈਂ ਹਾਰ ਨਾ ਜਾਵਾਂ, ਆਪ ਕਿਰਪਾ ਕਰੋ ਮੈਨੂੰ ਕੋਈ ਯੁਗਤੀ ਦੱਸੋ ਜਿਸ ਕਰਕੇ ਮੇਰੀ ਜਿੱਤ ਹੋ ਜਾਵੇ। ਮਹਾਂਪੁਰਖ ਕਹਿਣ ਲੱਗੇ ਕਿ ਤੂੰ ਵਾਅਦਾ ਕਰ ਇਹ ਗੁਰਮੁਖੀ ਅੱਖਰ ਸਿੱਖ ਕੇ, ਕਿਉਂਕਿ ਉਹਨੇ ਪੰਡਿਤ ਨੇ ਬੇਨਤੀ ਕੀਤੀ। ਕਹਿਣ ਲੱਗਾ, ਜੀ ਮੈਨੂੰ ਗੁਰਮੁਖੀ ਅੱਖਰ ਨਹੀਂ ਆਉਂਦੇ। ਇਸ ਕਰਕੇ ਮੈਂ ਗੁਰਬਾਣੀ ਨਹੀਂ ਪੜ੍ਹ ਸਕਦਾ। ਮਹਾਂਪੁਰਖਾਂ ਨੇ ਕਿਹਾ ਵੀ ਤੂੰ ਗੁਰਬਾਣੀ ਪੜ੍ਹਨ ਦੀ ਸਾਡੇ ਨਾਲ ਵਿਚਾਰ ਕਰ, ਦੱਸ, ਪ੍ਰਣ ਕਰ। ਕਹਿਣ ਲੱਗਾ ਜੀ ਹਾਂ, ਜੇ ਮੈਂ ਜਿੱਤ ਗਿਆ ਤੇ ਮੈਂ ਗੁਰਮੁਖੀ ਅੱਖਰ ਸਿੱਖ ਕੇ ਜ਼ਰੂਰ ਗੁਰਬਾਣੀ ਪੜ੍ਹਾਂਗਾ। ਮਹਾਂਪੁਰਖ ਕਹਿਣ ਲੱਗੇ ਜਦੋਂ ਸਵੇਰੇ ਤੁਹਾਡੀ ਚਰਚਾ ਆਰੰਭ ਹੋਵੇ ਨਾ ਤੇ ਉਹ ਸਰਗੁਣ ਦੀ ਚਰਚਾ ਕਰਨ ਵਾਲਾ ਪੰਡਿਤ ਤੁਹਾਨੂੰ ਸਵਾਲ ਕਰੇਗਾ ਵੀ ਦੱਸੋ ਨਿਰਗੁਣ ਦਾ ਵਿਚਾਰ ਦੱਸੋ, ਤੇ ਤੁਸੀਂ ਚੁੱਪ ਕਰਕੇ ਬੈਠੇ ਰਹਿਣਾ। ਉਹ ਫਿਰ ਤੁਹਾਨੂੰ ਪੁੱਛੇਗਾ ਦੂਜੀ ਵਾਰ, ਫਿਰ ਤੁਸੀਂ ਚੁੱਪ ਕਰਕੇ ਬੈਠੇ ਰਹਿਣਾ। ਤੀਜੀ ਵਾਰ ਨੂੰ ਬੰਦਾ ਵੈਸੇ ਹੀ ਖਪੇ ਹੋ ਜਾਂਦਾ ਵਾ, ਜਦੋਂ ਤੀਜੀ ਵਾਰ ਪੁੱਛੇ ਤੇ ਉਹ ਅੱਗ ਬਬੋਲਾ ਹੋ ਕੇ ਪੁੱਛਦਾ ਵਾ, ਮੈਂ ਤੈਨੂੰ ਪੁੱਛਣ ਡਿਆ ਤੂੰ ਬੋਲਦਾ ਨਹੀਂ ਗਾ। ਮਹਾਂਪੁਰਖ ਕਹਿਣ ਲੱਗੇ ਜਦੋਂ ਤੀਜੀ ਵਾਰ ਗੁੱਸੇ ਨਾਲ ਪੁੱਛੇ ਤੇ ਤੁਸੀਂ ਕਹਿਣਾ ਵੀ ਮੈਂ ਜਵਾਬ ਦੇ ਦਿੱਤਾ ਤੁਹਾਨੂੰ, ਨਿਰਗੁਣ ਸਰੂਪ ਦਾ ਤੁਹਾਨੂੰ ਜਵਾਬ ਦੇ ਦਿੱਤਾ ਹੈ। ਸਤ ਬਚਨ ਕਹਿ ਕੇ ਪੰਡਿਤ ਚਲਾ ਗਿਆ। ਸੰਗਤ ਜੀ ਅਗਲੇ ਦਿਨ ਚਰਚਾ ਸ਼ੁਰੂ ਹੋਈ। ਮਹਾਂਪੁਰਖਾਂ ਦੀ ਦੱਸੀ ਹੋਈ ਯੁਗਤੀ ਅਨੁਸਾਰ ਜਦੋਂ ਸਰਗੁਣ ਦੀ ਚਰਚਾ ਕਰਨ ਵਾਲੇ ਪੰਡਿਤ ਨੇ ਸਵਾਲ ਕੀਤਾ ਕਿ ਦੱਸੋ ਨਿਰਗੁਣ ਦੇ ਬਾਰੇ, ਉਹ ਚੁੱਪ ਕਰਕੇ ਬੈਠਾ ਰਿਹਾ। ਉਹਨੇ ਦੂਜੀ ਵਾਰ ਫਿਰ ਕਿਹਾ, ਉਹ ਚੁੱਪ ਕੀਤਾ ਰਿਹਾ। ਤੀਜੀ ਵਾਰ ਉਹ ਗੁੱਸੇ ਵਿੱਚ ਬੋਲਿਆ, ਕਹਿਣ ਲੱਗਾ ਤੈਨੂੰ ਪੁੱਛ ਰਿਹਾ ਹਾਂ, ਦੱਸਦਾ ਨਹੀਂ। ਉਹ ਕਹਿਣ ਲੱਗਾ ਜੀ ਮੈਂ ਜਵਾਬ ਤਾਂ ਦੇ ਦਿੱਤਾ ਤੁਹਾਨੂੰ। ਕਹਿਣ ਲੱਗਾ ਕੀ ਜਵਾਬ ਦਿੱਤਾ? ਆ ਸਾਰੀ ਸਭਾ ਲੋਕ ਇਕੱਠੇ ਹੋਏ ਹੋਏ ਨੇ, ਤੂੰ ਤੇ ਬੋਲਿਆ ਹੀ ਨਹੀਂ। ਕਹਿਣ ਲੱਗਾ ਜੀ ਬਸ ਨਿਰਗੁਣ ਦਾ ਸਰੂਪ ਇਹੀ ਹੈ, ਚੁੱਪ ਹੈ, ਉਹਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਲੋਕਾਂ ਨੇ ਤਾੜੀਆਂ ਮਾਰੀਆਂ, ਪੰਡਿਤ ਦੀ ਜਿੱਤ ਹੋ ਗਈ। ਜਿਹੜਾ ਸਰਗੁਣ ਵਾਲਾ ਸੀ ਉਹ ਹਾਰ ਗਿਆ। ਫਿਰ ਉਸ ਪੰਡਿਤ ਨੇ ਗੁਰਮੁਖੀ ਅੱਖਰ ਸਿੱਖੇ, ਫਿਰ ਉਹਨੇ ਗੁਰਬਾਣੀ ਦੀ ਸੰਥਿਆ ਕੀਤੀ, ਫਿਰ ਉਹ ਗੁਰੂ ਕੀ ਬਾਣੀ ਦੀ ਕਥਾ ਵਿਚਾਰ ਕਰਦਾ ਰਿਹਾ। ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ, ਜਿਹੜਾ ਤੁਹਾਡਾ ਨਿਰਗੁਣ ਸਰੂਪ ਹੈ ਨਾ, ਮੈਨੂੰ ਉਹਦੇ ਬਾਰੇ ਕੋਈ ਗਿਆਨ ਨਹੀਂ, ਔਰ ਜਿਹੜਾ ਤੁਹਾਡਾ ਸਰਗੁਣ ਸਰੂਪ ਹੈ ਮੈਨੂੰ ਉਹਦੇ ਵਿੱਚ ਧਿਆਨ ਲਾਉਣਾ ਵੀ ਨਹੀਂ ਆਉਂਦਾ। ਸਤਿਗੁਰੂ ਜੀ ਕਹਿੰਦੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਸਤਿਗੁਰੂ ਜੀ ਨੇ ਸੂਹੀ ਰਾਗ ਦੇ ਅੰਦਰ ਵੀ ਪਾਵਨ ਸ਼ਬਦ ਉਚਾਰਨ ਕੀਤਾ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਉੱਥੇ ਜਾਣਾ ਸ਼ਬਦ ਲਿਖਿਆ ਨਾਣੇ ਨਾਲ, ਇੱਥੇ ਨੰਨੇ ਨਾਲ ਜਾਣਾ। ਮਹਾਰਾਜ ਮੈਨੂੰ ਕੋਈ ਗਿਆਨ ਨਹੀਂ ਆਉਂਦਾ, ਮੈਂ ਕੋਈ ਬਹੁਤੇ ਗ੍ਰੰਥ ਨਹੀਂ ਪੜ੍ਹਿਆ, ਮੈਨੂੰ ਧਿਆਨ ਲਾਉਣਾ ਵੀ ਨਹੀਂ ਆਉਂਦਾ। ਮਹਾਰਾਜ ਕਿਛ ਕਰਮ ਨਾ ਜਾਣਾ, ਮੈਂ ਕਿਸੇ ਕਰਮ ਨੂੰ ਵੀ ਨਹੀਂ ਜਾਣਦਾ। ਮਹਾਰਾਜ ਨਾ ਪਾਠ ਪੜ੍ਹਨ ਦੀ ਜਾਚ ਹੈ, ਨਾ ਵਿੱਦਿਆ ਵਿਚਾਰਨ ਦੀ ਜਾਚ ਹੈ, ਨਾ ਹੀ ਇਸ ਤਰ੍ਹਾਂ ਦੇ ਜਿਹੜੇ ਕਰਮ ਕਾਂਡ ਨੇ ਉਹ ਕਰਨ ਦੇ ਕੋਈ ਮੈਨੂੰ ਗਿਆਨ ਹੈ। ਪਾਠ ਪੜ੍ਹਿਓ, ਆਯੁਰਵੇਦ ਵਿਚਾਰਿਓ, ਨਿਵਲ ਭਵੰਗਮ ਸਾਧੇ, ਪੰਚ ਜਣਾ ਸੋ ਸੰਗ ਨਾ ਛੁਟਕੇ, ਅਧਿਕ ਅਹੰਗ ਬੁੱਧ ਵਾਧੇ, ਪਿਆਰੇ ਇਨ ਬਿਧ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਕਰਮਾਂ ਨਾਲ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਪਰਮਾਤਮਾ ਦੀ ਪ੍ਰਾਪਤੀ ਤਾਂ ਉਹਦੇ ਚਰਨਾਂ ਵਿੱਚ ਬੇਨਤੀ ਕੀਤੇ ਆਉਂਦੀ ਹੈ। ਸੱਚੇ ਪਾਤਸ਼ਾਹ ਮੈਨੂੰ ਗਿਆਨ ਨਹੀਂ ਆਉਂਦਾ, ਮੈਂ ਅਗਿਆਨੀ ਹਾਂ। ਮਹਾਰਾਜ ਮੈਨੂੰ ਧਿਆਨ ਲਾਉਣਾ ਵੀ ਨਹੀਂ ਆਉਂਦਾ, ਮੈਨੂੰ ਕਿਸੇ ਕਰਮ ਆਦਿਕ ਦੀ ਕੋਈ ਜਾਣਕਾਰੀ ਨਹੀਂ।
ਨਾਹਿਨ ਨਿਰਮਲ ਕਰਨੀ
ਅਤੇ ਨਾ ਹੀ ਸੱਚੇ ਪਾਤਸ਼ਾਹ ਜੀ ਮੇਰੀ ਪਵਿੱਤਰ ਕਰਮੀ ਹੈ ਕਰਨੀ ਹੈ। ਕਰਨੀ ਦਾ ਅਰਥ ਵਿਦਵਾਨਾਂ ਨੇ ਭਗਤੀ ਵੀ ਕੀਤਾ ਹੈ। ਹੇ ਅਕਾਲ ਪੁਰਖ ਜੀ, ਨਾ ਹੀ ਮੇਰੀ ਪਵਿੱਤਰ ਕਰਨੀ ਭਗਤੀ ਹੈ, ਨਾ ਹੀ ਮੈਨੂੰ ਭਗਤੀ ਕਰਨੀ ਆਉਂਦੀ ਹੈ, ਸਿਮਰਨ ਭਜਨ ਕਰਨਾ ਵੀ ਨਹੀਂ ਆਉਂਦਾ। ਮਹਾਰਾਜ, ਇਹ ਜਿਹੜੀ ਕਰਨੀ ਹੈ ਨਾ ਮੇਰੀ ਕਿਰਤ, ਉਹ ਵੀ ਪਵਿੱਤਰ ਨਹੀਂ। ਸਤਿਗੁਰੂ ਜੀ, ਨਾ ਮੈਨੂੰ ਗਿਆਨ ਆਉਂਦਾ ਹੈ, ਨਾ ਧਿਆਨ, ਨਾ ਕਿਸੇ ਪ੍ਰਕਾਰ ਦਾ ਕੋਈ ਕਰਮ ਕਾਂਡ ਕਰਨਾ ਜਾਣਦਾ ਹਾਂ, ਨਾ ਹੀ ਮੇਰੀ ਕਰਨੀ ਪਵਿੱਤਰ ਹੈ, ਨਾ ਹੀ ਮੈਨੂੰ ਭਗਤੀ ਆਦਿ ਕਰਨੀ ਆਉਂਦੀ ਹੈ।
ਸਾਧ ਸੰਗਤ ਕਾ ਅੰਚਲ ਲਾਵੋ।
ਹੇ ਅਕਾਲ ਪੁਰਖ, ਕਿਰਪਾ ਕਰੋ, ਮੈਨੂੰ ਤਾਂ ਆਪਣੀ ਸਾਧ ਸੰਗਤ ਦੇ ਪੱਲੇ ਲਾਉਣਾ ਕਰੋ, ਕਿਉਂਕਿ ਹਜ਼ੂਰ ਨੇ ਜ਼ਿਕਰ ਕੀਤਾ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੈ ਕਰਮਾ। ਸਾਧ ਸੰਗਤ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਉਪਮਾ, ਉਹਦੀ ਵਡਿਆਈ, ਜਸ ਕਰਨਾ, ਇਹ ਸਾਰੇ ਕਰਮਾਂ ਦੇ ਸਿਰ ਸ਼੍ਰੋਮਣੀ ਕਰਮ ਹੈ। ਇਸ ਕਰਕੇ ਹਜ਼ੂਰ ਕਹਿੰਦੇ, ਮਹਾਰਾਜ ਮੈਂ ਗਿਆਨ ਧਿਆਨ ਕਰਮ ਆਦਿਕ ਨਹੀਂ ਜਾਣਦਾ, ਨਾ ਹੀ ਮੇਰੀ ਕਰਨੀ ਪਵਿੱਤਰ ਹੈ, ਪਰ ਕਿਰਪਾ ਕਰਕੇ ਮੈਨੂੰ ਸਾਧ ਸੰਗਤ ਦੇ ਪੱਲੇ ਲਾ ਦਿਓ। ਸਾਧ ਸੰਗਤ ਦੇ ਪੱਲੇ ਲੱਗ ਕੇ
ਬਿਖਮ ਨਦੀ ਜਾਏ ਤਰਣੀ।
ਸੱਚੇ ਪਾਤਸ਼ਾਹ ਜੀ, ਇਹ ਜਿਹੜੀ ਨਦੀ ਹੈ ਨਾ, ਸੰਸਾਰ ਰੂਪੀ ਨਦੀ ਅਥਵਾ ਵਿਕਾਰਾਂ ਦੀ ਨਦੀ ਅਥਵਾ ਬੈਤਰਨੀ ਨਦੀ ਜਿਹੜੀ ਹੈ ਨਾ, ਮਹਾਰਾਜ ਮੈਂ ਇਹ ਬਿਖਮ ਨਦੀ ਨੂੰ ਤਰ ਸਕਾਂ, ਸਾਧ ਸੰਗਤ ਦੇ ਪੱਲੇ ਲੱਗ ਕੇ ਹੀ ਸੰਗਤ ਜੀ ਇਹ ਬਿਖਮ ਜਿਹੜੀ ਕਠਿਨ ਨਦੀ ਹੈ ਨਾ, ਜਿਹਦੇ ਤੋਂ ਤਰਿਆ ਨਹੀਂ ਜਾਂਦਾ, ਉਹਨੂੰ ਗੁਰਸਿੱਖ ਤਰ ਜਾਂਦੇ ਨੇ ਸਾਧ ਸੰਗਤ ਨਾਲ ਜੁੜ ਕਰਕੇ। ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ, ਸੰਗਤ ਕਾ ਗੁਣ ਬਹੁਤ ਅਦਕਾਰੀ, ਸੰਗਤ ਦਾ ਗੁਣ ਬਹੁਤ ਵੱਡਾ, ਸੰਗਤ ਦਾ ਪਾਰੋਪਕਾਰ ਬਹੁਤ ਵੱਡਾ। ਸੰਗਤ ਜੀ, ਹਰੀਚੰਦ ਰਾਜੇ ਦੀ ਰਾਣੀ ਤਾਰਾ ਰਾਣੀ ਜੇ ਉਹ ਸਾਧ ਸੰਗਤ ਕਰਦੀ ਹੈ ਨਾ, ਤੇ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਉਹਨੂੰ ਜੁੜੀ ਜੜਾਓ ਖੜਾਓ ਪੁਰਾਣੀ। ਰਾਜਾ ਉਹਦੀ ਖੜਾ ਚੁੱਕ ਕੇ ਲੈ ਗਿਆ ਸੀ, ਜਦੋਂ ਸੰਗਤ ਵਿੱਚੋਂ ਉੱਠ ਕੇ ਆਈ, ਵੇਖਿਆ ਉੱਥੇ ਇੱਕ ਖੜਾ ਪਈ, ਦੂਜੀ ਨਹੀਂ, ਉਹਨੇ ਸਾਧ ਸੰਗਤ ਨਾਲ ਮਿਲ ਕਰਕੇ ਆਰਾਧਨਾ ਕੀਤੀ, ਹੇ ਪਰਮੇਸ਼ਰ ਕਿਰਪਾ ਕਰੋ, ਮੈਨੂੰ ਤਾਂ ਘਰੋਂ ਝਿੜਕਾਂ ਪੈ ਜਾਣੀਆਂ ਨੇ, ਇਹਦੇ ਨਾਲ ਦੀ ਖੜਾ ਬਖਸ਼ਿਸ਼ ਕਰ ਦਿਓ। ਸੰਗਤ ਜੀ, ਭਾਈ ਸਾਹਿਬ ਜੀ ਕਹਿੰਦੇ ਨੇ ਉਹਨੂੰ ਪੁਰਾਣੀ ਖੜਾ ਵਰਗੀ, ਉਹਦੇ ਖੜਾ ਵਰਗੀ ਇੱਕ ਖੜਾ ਉੱਥੇ ਹੋਰ ਪ੍ਰਾਪਤ ਹੋ ਗਈ। ਸੰਗਤ ਦਾ ਗੁਣ ਬਹੁਤ ਵੱਡਾ ਹੈ, ਇਸੇ ਕਰਕੇ ਹੀ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ, ਸੰਗਤ ਸਤ ਸੰਗਤ ਅਤੇ ਸਾਧ ਸੰਗਤ ਸਾਨੂੰ ਕਰਨੀ ਚਾਹੀਦੀ ਹੈ, ਕੋ ਸੰਗਤ ਤੋਂ ਬਚਣਾ ਚਾਹੀਦਾ ਹੈ, ਮਾੜੀ ਸੰਗਤ ਤੋਂ ਬਚਣਾ ਚਾਹੀਦਾ ਹੈ। ਮਾੜੀ ਸੰਗਤ ਕਰਕੇ ਬੰਦਾ ਵਿਕਾਰੀ ਹੋ ਜਾਂਦਾ ਹੈ, ਵਿਭਚਾਰੀ ਹੋ ਜਾਂਦਾ ਹੈ, ਸ਼ਰਾਬੀ ਕਬਾਬੀ ਹੋ ਜਾਂਦਾ ਹੈ, ਮਾੜੀ ਸੰਗਤ ਕਰਕੇ ਚੋਰੀ ਜਾਰੀ ਕਰਨ ਲੱਗ ਪੈਂਦਾ ਹੈ, ਪਰ ਗੁਰੂ ਸਾਹਿਬ ਜੀ ਨੇ ਸਾਨੂੰ ਚੰਗੀ ਸੰਗਤ ਕਰਨ ਵਾਸਤੇ ਪ੍ਰੇਰਨਾ ਕੀਤੀ ਹੈ। ਹਜ਼ੂਰ ਕਹਿੰਦੇ ਨੇ ਜਦੋਂ ਸਾਧ ਸੰਗਤ ਦੇ ਪੱਲੇ ਲੱਗ ਜਾਵਾਂਗੇ ਨਾ, ਅਤੇ ਇਹ ਜਿਹੜੀ ਬਿਖਮ ਨਦੀ ਹੈ ਨਾ ਸੰਸਾਰ ਰੂਪੀ, ਇਹਦੇ ਤੋਂ ਸੁਖੈਣ ਹੀ ਤਰ ਜਾਵਾਂਗੇ।
ਸੁਖ ਸੰਪਤ ਮਾਇਆ ਰਸ ਮੀਠੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਸਾਧ ਸੰਗਤ ਦੇ ਪੱਲੇ ਲੱਗ ਕੇ ਅਕਾਲ ਪੁਰਖ ਵਾਹਿਗੁਰੂ ਦੇ ਦਾਸ ਬਣ ਜਾਂਦੇ ਨੇ, ਉਹਨਾਂ ਦੀ ਨਿਸ਼ਾਨੀ, ਉਹਨਾਂ ਦੇ ਚਿੰਨ੍ਹ ਕੀ ਹਨ, ਤਾਂ ਹਜ਼ੂਰ ਕਹਿੰਦੇ ਨੇ ਸੁਖ ਸੰਪਤ ਮਾਇਆ ਰਸ ਮਿੱਠੇ। ਸੰਸਾਰ ਦੇ ਪਦਾਰਥਾਂ ਦੇ ਸੁਖ, ਸੰਪਤੀ, ਮਾਲ ਧਨ ਔਰ ਇਸੇ ਤਰ੍ਹਾਂ ਮਾਇਆ ਦੇ ਮਿੱਠੇ ਪਿਆਰੇ ਜਿਹੜੇ ਰਸ ਆਦਿਕ ਹਨ।
ਇਹ ਨਹੀਂ ਮਨ ਮਹਿ ਧਰਣੀ,
ਹਜ਼ੂਰ ਕਹਿੰਦੇ ਜਿਹੜੇ ਗੁਰੂ ਕੀ ਸੰਗਤ ਦੇ ਪੱਲੇ ਲੱਗੇ ਨੇ ਭਾਈ, ਉਹ ਇਹਨਾਂ ਪਦਾਰਥਾਂ ਨੂੰ ਆਪਣੇ ਮਨ ਵਿੱਚ ਧਾਰਨ ਨਹੀਂ ਕਰਦੇ।
ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ,
ਹਜ਼ੂਰ ਕਥਨ ਕਰਦੇ ਨੇ ਭਾਈ ਉਹ ਤਾਂ ਹਰੀ ਦੇ ਦਰਸ਼ਨ ਕਰਕੇ ਤ੍ਰਿਪਤ ਹੋ ਜਾਂਦੇ ਨੇ। ਜਿਨ੍ਹਾਂ ਨੂੰ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਹੋਏ ਸੰਗਤ ਜੀ, ਫਿਰ ਉਹਨਾਂ ਦੇ ਮਨ ਅੰਦਰ ਕਿਸੇ ਪ੍ਰਕਾਰ ਦੀ ਕੋਈ ਭੁੱਖ ਨਹੀਂ ਰਹਿ ਜਾਂਦੀ ਪਦਾਰਥਾਂ ਦੀ, ਸੰਪਤੀ ਦੀ, ਖਾਣ ਦੀ, ਜੋੜਨ ਦੀ, ਕਿਸੇ ਪ੍ਰਕਾਰ ਦੀ ਕੋਈ ਭੁੱਖ ਨਹੀਂ, ਉਹ ਤਾਂ ਤ੍ਰਿਪਤ ਹੋ ਜਾਂਦੇ ਹਨ।
ਹਰ ਨਾਮ ਰੰਗ ਆਭਰਣੀ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਰ ਨਾਮ ਰੰਗ ਆਭਰਣੀ, ਹਰੀ ਪਰਮੇਸ਼ਰ ਦੇ ਨਾਮ ਦਾ ਜਿਹੜਾ ਪ੍ਰੇਮ ਹੈ ਇਹ ਉਹਨਾਂ ਨੇ ਆਭਰਣੀ ਗਹਿਣਾ ਆਦਿਕ ਧਾਰਨ ਕੀਤਾ ਹੋਇਆ ਹੈ, ਅਥਵਾ ਜਿਹੜੀ ਆਭਰਣੀ ਸਾਧ ਸੰਗਤ ਰੂਪੀ ਮੱਟੀ ਹੈ ਤੇ ਇਹਦੇ ਵਿੱਚ ਪ੍ਰੇਮ ਦਾ ਜਲ ਪਾ ਕਰਕੇ, ਨਾਮ ਦਾ ਰੰਗ ਪਾ ਕਰਕੇ ਉਹ ਗੁਰਮੁਖ ਪਿਆਰੇ ਹਰ ਨਾਮ ਰੰਗ ਆਭਰਣੀ ਹਰੀ ਦੇ ਨਾਮ ਵਿੱਚ ਰੰਗੇ ਗਏ ਹਨ। ਹਰੀ ਦੇ ਨਾਮ ਵਿੱਚ ਸੰਗਤ ਜੀ ਉਹਨਾਂ ਦਾ ਮਨ ਜਿਹੜਾ ਹੈ ਨਾ ਉਹ ਇੱਕਮਿੱਕ ਹੋਇਆ ਹੈ, ਜੁੜਿਆ ਹੋਇਆ ਹੈ। ਇਹ ਸਤਿਗੁਰਾਂ ਨੇ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਸੀ। ਆਓ ਹੁਣ ਲੜੀਵਾਰ ਜੋ ਕਥਾ ਚੱਲ ਰਹੀ ਹੈ ਸਤਿਗੁਰਾਂ ਦੀ, ਉਹ ਪਾਵਨ ਕਥਾ ਸਰਵਣ ਕਰੀਏ ਜੀ।
ਤਿਲੰਗ ਮਹਲਾ ਚੌਥਾ, ਹਰ ਕੀਆ ਕਥਾ ਕਹਾਣੀਆਂ।
ਤਲੰਗ ਰਾਗ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ, ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਗੁਰਪੁਰਬ 26 ਅਕਤੂਬਰ ਨੂੰ ਸੰਸਾਰ ਭਰ ਦੇ ਅੰਦਰ ਸਿੱਖ ਸੰਗਤਾਂ ਵੱਲੋਂ ਮਨਾਇਆ ਜਾਣਾ ਹੈ। ਸੰਗਤ ਜੀ 24 ਤਰੀਕ ਦੀ ਰਾਤ ਨੂੰ ਇਸੇ ਹੀ ਅਸਥਾਨ 'ਤੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਵਿੱਚੋਂ ਪੜਤਾਲਾਂ ਜਿਹੜੀਆਂ ਨੇ ਉਹਨਾਂ ਦਾ ਕੀਰਤਨ ਗੁਰੂ ਕੇ ਕੀਰਤਨੀਏ ਕਰਨਗੇ 24 ਦੀ ਰਾਤ ਨੂੰ। ਆਪ ਸੰਗਤਾਂ ਨੇ ਹੁੰਮ ਹੁਮਾ ਕੇ 24 ਦੀ ਰਾਤ ਨੂੰ ਵੀ ਪਹੁੰਚਣਾ, 25 ਨੂੰ ਠੀਕ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਵੇਗੀ। ਜੋ ਸ਼ਹਿਰ ਦੇ ਦਰਵਾਜ਼ਿਆਂ ਤੋਂ ਬਾਹਰਲੇ ਪਾਸੇ ਐਰਕੀਏ ਦਾ ਰੂਟ ਨਗਰ ਕੀਰਤਨ ਦਾ ਬਣਾਇਆ ਹੋਇਆ ਹੈ, ਰਸਤਾ ਚੁਣਿਆ ਗਿਆ ਹੈ, ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣੇ ਅਤੇ ਨਗਰ ਕੀਰਤਨ ਦੇ ਦਰਸ਼ਨ ਕਰਨੇ, ਗੁਰੂ ਸਾਹਿਬ ਜੀ ਦਾ ਸਵਾਗਤ ਕਰਨਾ। ਔਰ 25 ਦੀ ਰਾਤ ਨੂੰ ਰਾਗ ਦਰਬਾਰ ਹੋਵੇਗਾ ਜਿਵੇਂ ਹਰ ਸਾਲ ਹੁੰਦਾ ਹੈ। 24 ਦੀ ਰਾਤ ਦਾ ਐਰਕੀ ਇੱਕ ਦਿਨ ਦਾ ਵਾਧਾ ਕੀਤਾ ਗਿਆ। ਸੰਗਤ ਜੀ ਆਪ ਸੰਗਤਾਂ ਨੇ ਹੁੰਮ ਹੁਮਾ ਕੇ ਇਹਨਾਂ ਸਾਰੇ ਹੀ ਪਾਵਨ ਦਿਨਾਂ ਦੇ ਅੰਦਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ, 24 ਦੀ ਰਾਤ ਨੂੰ ਵੀ, 25 ਦੀ ਰਾਤ ਨੂੰ ਵੀ, 25 ਦਿਨੇ ਨਗਰ ਕੀਰਤਨ ਵਿੱਚ ਵੀ ਅਤੇ 26 ਦੀ ਰਾਤ ਨੂੰ ਇਸੇ ਹੀ ਅਸਥਾਨ 'ਤੇ ਕਵੀ ਦਰਬਾਰ ਹੋਵੇਗਾ। ਔਰ ਐਤਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਵੀ प्रोग्राम उलीकया गया है कि हरेक माई भाई एक एक दीवा जरूर जगाउण और नाल शहर की सजावट जिहड़ी है अपने अपने गलियां महल्लियां दे विच सारियां सभा सुसायटियां रल मिल के चढ़दी कला दे नाल करन। पता लगे कि यह नगर धन गुरु रामदास पातशाह जी का वसाया होया है ते सतगुरां दा असीं प्रकाश गुरपुरब बड़ी भावना सहित मना रहे हैं। सारियां संगतां ने चढ़दी कला विच सतगुरां दा पावन प्रकाश गुरपुरब मनाउणा है। सतगुरु रामदास जी राग तलंग विच ਇਹ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਹਰ ਕੀਆਂ ਕਥਾ ਕਹਾਣੀਆਂ ਪਰਮੇਸ਼ਰ ਦੀਆਂ ਕਥਾਵਾਂ ਅਥਵਾ ਕਹਾਣੀਆਂ। ਸੋ ਸੰਗਤ ਜੀ ਇਹਦੀ ਵਿਚਾਰ ਇਉਂ ਵੀ ਹੈ ਜਿਹੜੀ ਕਥਾ ਹੈ ਨਾ ਉਹ ਵੈਦਿਕ ਹੁੰਦੀ ਹੈ, ਜਿਹੜੀਆਂ ਕਹਾਣੀਆਂ ਹੁੰਦੀਆਂ ਨੇ ਇਹ ਅਲੌਕਿਕ ਹੁੰਦੀਆਂ ਨੇ। ਕਈ ਵਾਰ ਕਹਾਣੀਆਂ ਆਪਾਂ ਸੁਣੀਆਂ ਸੁਣਾਈਆਂ ਵੀ ਅੱਗੇ ਸੁਣਾ ਦਿੰਦੇ ਹਾਂ ਅਤੇ ਜਿਹੜੀ ਕਥਾ ਹੁੰਦੀ ਹੈ ਇਹ ਪਰਖੀ ਹੁੰਦੀ ਹੈ, ਕਸਵੱਟੀ ਦੇ ਉੱਤੇ ਪੂਰੀ ਉਤਰਦੀ ਹੈ। ਜਿਹੜੀਆਂ ਅਲੌਕਿਕ ਕਹਾਣੀਆਂ ਨੇ ਉਹ ਕਈ ਵਾਰ ਕਸਵੱਟੀ ਦੇ ਪੂਰੀਆਂ ਨਹੀਂ ਉਤਰਦੀਆਂ। ਪਰ ਹਜ਼ੂਰ ਕਹਿੰਦੇ ਨੇ ਹਰ ਕੀਆਂ ਕਥਾ ਕਹਾਣੀਆਂ, ਪਰਮੇਸ਼ਰ ਦੀ ਕਥਾ ਅਤੇ ਪਰਮੇਸ਼ਰ ਦਾ ਜੋ ਇਤਿਹਾਸ ਹੈ ਸਤਿਗੁਰਾਂ ਦਾ ਪਾਵਨ ਇਤਿਹਾਸ।
ਗੁਰ ਮੀਤ ਸੁਣਾਈਆ,
ਗੁਰੂ ਮਿੱਤਰ ਨੇ ਸਾਨੂੰ ਸੁਣਾਉਣਾ ਕੀਤਾ ਹੈ।
ਬਲਿਹਾਰੀ ਗੁਰ ਆਪਣੇ,
ਅਸੀਂ ਆਪਣੇ ਗੁਰੂ ਤੋਂ ਬਲਿਹਾਰ ਜਾਂਦੇ ਹਾਂ।
ਗੁਰ ਕੋ ਬਲ ਜਾਈਆ,
ਗੁਰੂ ਤੋਂ ਵਾਰਨੇ ਫੇਰਨੇ ਜਾਂਦੇ ਹਾਂ।
ਆਏ ਮਿਲ ਗੁਰਸਿੱਖ ਆਏ ਮਿਲ,
ਐ ਗੁਰੂ ਕੇ ਸਿੱਖ ਤੂੰ ਮੈਨੂੰ ਆ ਕੇ ਮਿਲਣਾ ਕਰ, ਤੂੰ ਮੈਨੂੰ ਆ ਕੇ ਮਿਲਣਾ ਕਰ।
ਤੂੰ ਮੇਰੇ ਗੁਰੂ ਕੇ ਪਿਆਰੇ,
ਗੁਰਸਿੱਖ ਨੂੰ ਆਵਾਜ਼ ਮਾਰ ਕੇ ਹਜ਼ੂਰ ਕਹਿੰਦੇ ਨੇ ਐ ਗੁਰਸਿੱਖਾ ਤੂੰ ਮੈਨੂੰ ਆ ਕੇ ਮਿਲਣਾ ਕਰ। ਕਿਉਂ ਆਖਿਆ ਜੀ? ਸਤਿਗੁਰੂ ਜੀ ਕਹਿੰਦੇ ਤੂੰ ਮੇਰੇ ਗੁਰੂ ਕੇ ਪਿਆਰੇ, ਤੂੰ ਮੇਰੇ ਗੁਰੂ ਦਾ ਪਿਆਰਾ ਸਿੱਖ ਹੈ, ਤੂੰ ਮੇਰੇ ਧੰਨ ਗੁਰੂ ਅਮਰਦਾਸ ਜੀ ਦਾ ਪਿਆਰਾ ਗੁਰਸਿੱਖ ਹੈ, ਤੂੰ ਮੇਰੇ ਗੁਰੂ ਨਾਨਕ ਦਾ ਪਿਆਰਾ ਗੁਰਸਿੱਖ ਹੈ, ਇਸ ਕਰਕੇ ਤੂੰ ਮੈਨੂੰ ਆ ਕੇ ਮਿਲਣਾ ਕਰ। ਜਦੋਂ ਅਸੀਂ ਐਸੇ ਗੁਰਸਿੱਖਾਂ ਨੂੰ ਮਿਲਦੇ ਹਾਂ ਨਾ ਜਿਹੜੇ ਅੰਮ੍ਰਿਤਧਾਰੀ ਗੁਰੂ ਸ਼ਬਦ ਦੇ ਅਭਿਆਸੀ ਨਿਤਨੇਮੀ ਸਵਾਸ ਸਵਾਸ ਵਾਹਿਗੁਰੂ ਨੂੰ ਚੇਤੇ ਕਰਨ ਵਾਲੇ, ਉਹਨਾਂ ਨਾਲ ਮਿਲਣ ਕਰਕੇ ਜੀਵਨ ਪਲਟਾ ਖਾ ਜਾਂਦਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਤੂੰ ਮੇਰੇ ਪਿਆਰੇ ਗੁਰੂ ਦੇ ਸਿੱਖ ਆ ਕੇ ਮੈਨੂੰ ਮਿਲਣਾ ਕਰ।
ਰਹਾਓ
ਇਸ ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ
ਹਰ ਕੇ ਗੁਣ ਹਰ ਭਾਵ ਦੇ।
ਸੰਗਤ ਜੀ ਪਰਮੇਸ਼ਰ ਦੇ ਗੁਣ ਹੀ ਪਰਮੇਸ਼ਰ ਨੂੰ ਚੰਗੇ ਲੱਗਦੇ ਹਨ।
ਸੇ ਗੁਰੂ ਤੇ ਪਾਏ,
ਪਰ ਇਹ ਪਰਮੇਸ਼ਰ ਦੇ ਗੁਣ ਗੁਰੂ ਤੋਂ ਪ੍ਰਾਪਤ ਹੁੰਦੇ ਹਨ।
ਜਿਨ ਗੁਰ ਕਾ ਭਾਣਾ ਮੰਨਿਆ,
ਜਿਨ੍ਹਾਂ ਗੁਰਮੁਖਾਂ ਗੁਰਸਿੱਖਾਂ ਨੇ ਗੁਰੂ ਦਾ ਭਾਣਾ ਗੁਰੂ ਦਾ ਉਪਦੇਸ਼ ਗੁਰੂ ਦਾ ਹੁਕਮ ਮੰਨਿਆ,
ਤਿੰਨ ਘੁੰਮ ਘੁੰਮ ਜਾਏ।
ਹਜ਼ੂਰ ਕਹਿੰਦੇ ਉਹਨਾਂ ਤੋਂ ਮੈਂ ਵਾਰ ਵਾਰ ਵਾਰਨੇ ਫੇਰਨੇ ਸਦਕੇ ਜਾਂਦਾ।
ਜਿਨ ਸਤਿਗੁਰ ਪਿਆਰਾ ਦੇਖਿਆ,
ਅਥਵਾ ਤਿੰਨ ਘੁੰਮ ਘੁੰਮ ਜਾਏ ਮੈਂ ਉਹਨਾਂ ਦੀਆਂ ਪਰਿਕਰਮਾ ਕਰਦਾ ਵਾਰ ਵਾਰ, ਜਿਹੜੇ ਗੁਰੂ ਦਾ ਭਾਣਾ ਮੰਨਦੇ ਨੇ, ਜਿਹੜੇ ਗੁਰੂ ਦੀ ਰਜਾ ਵਿੱਚ ਚੱਲਦੇ ਨੇ। ਜਿਨ ਸਤਿਗੁਰ ਪਿਆਰਾ ਦੇਖਿਆ, ਜਿਨ੍ਹਾਂ ਨੇ ਮੇਰਾ ਪਿਆਰਾ ਸਤਿਗੁਰੂ ਦੇਖਿਆ ਦਰਸ਼ਨ ਕੀਤੇ ਹਨ।
ਤਿੰਨ ਕੋ ਹੋ ਵਾਰੀ,
ਮੈਂ ਉਹਨਾਂ ਤੋਂ ਵਾਰਨੇ ਫੇਰਨੇ ਹਾਂ।
ਜਿਨ ਗੁਰ ਕੀ ਕੀਤੀ ਚਾਕਰੀ,
ਜਿਨ੍ਹਾਂ ਨੇ ਗੁਰੂ ਦੀ ਚਾਕਰੀ ਸੇਵਾ ਕੀਤੀ ਹੈ। ਸੰਗਤ ਜੀ ਇੱਕ ਹੁੰਦੀ ਹੈ ਚਾਕਰੀ, ਇੱਕ ਹੁੰਦੀ ਹੈ ਨੌਕਰੀ। ਇਹਨਾਂ ਦੋਹਾਂ ਦੇ ਵਿੱਚ ਅੰਤਰ ਹੈ। ਚਾਕਰੀ ਜਿਹੜੀ ਹੈ ਉਹ ਚਾਅ ਨਾਲ ਕੀਤੀ ਜਾਂਦੀ ਹੈ, ਜਿਵੇਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਅੰਦਰ ਚਾਕਰੀ ਕੀਤੀ ਹੈ, ਚਾਹ ਨਾਲ ਸੇਵਾਵਾਂ ਨਿਭਾਈਆਂ ਨੇ। ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਚਾਹ ਨਾਲ ਸੇਵਾ ਨਿਭਾਈਆਂ ਨੇ। ਔਰ ਜਿਹੜੀ ਨੌਕਰੀ ਹੁੰਦੀ ਹੈ, ਨਿਖੇਧ ਹੁੰਦੀ ਹੈ, ਇੱਕ ਤਾਂ ਪ੍ਰਬੰਧਕਾਂ ਦਾ ਪਤਾ ਨਹੀਂ ਹੁੰਦਾ ਵੀ ਇਹਨਾਂ ਨੇ ਕੰਨੋਂ ਪੜ ਕੇ ਕਿਹੜੇ ਪਾਸੇ ਨੂੰ ਤੋਰਨਾ, ਔਰ ਇਹ ਪਤਾ ਨਹੀਂ ਹੁੰਦਾ ਵੀ ਪ੍ਰਬੰਧਕਾਂ ਨੇ ਕਦੋਂ ਕੱਢ ਦੇਣਾ ਅਤੇ ਕਦੋਂ ਰੱਖ ਲੈਣਾ। ਇਹਨੂੰ ਨਿਖੇਧ ਚਾਕਰੀ ਕਹਿੰਦੇ ਨੇ। ਇੱਕ ਹੁੰਦੀ ਹੈ ਚਾਕਰੀ, ਇੱਕ ਹੁੰਦੀ ਹੈ ਨਿਖੇਧ ਚਾਕਰੀ। ਜਿਹੜੀ ਚਾਕਰੀ ਹੈ ਇਹ ਗੁਰੂ ਕੀ ਕੀਤੀ ਜਾਂਦੀ ਹੈ, ਚਾਹ ਨਾਲ ਸੇਵਾ ਕਰਨੀ, ਇਹਨੂੰ ਚਾਕਰੀ ਕਹਿੰਦੇ ਨੇ। ਜਿਨ ਗੁਰ ਕੀ ਕੀਤੀ ਚਾਕਰੀ, ਹਜ਼ੂਰ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਚਾਹ ਨਾਲ ਸੇਵਾ ਕੀਤੀ ਹੈ।
ਤਿੰਨ ਸਾਧ ਬਲਿਹਾਰੀ,
ਧੰਨ ਗੁਰੂ ਰਾਮਦਾਸ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ।
ਹਰ ਹਰ ਤੇਰਾ ਨਾਮ ਹੈ,
ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਤੁਹਾਡਾ ਨਾਮ।
ਦੁੱਖ ਮੇਟਣ ਹਾਰਾ,
ਦੁੱਖਾਂ ਨੂੰ ਮੇਟਣ ਵਾਲਾ ਹੈ।
ਗੁਰ ਸੇਵਾ ਤੇ ਪਾਈਐ,
ਪਰ ਇਹ ਨਾਮ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ? ਹਜ਼ੂਰ ਕਹਿੰਦੇ ਗੁਰ ਸੇਵਾ ਤੇ ਪਾਈ ਹੈ। ਗੁਰੂ ਦੀ ਸੇਵਾ ਕੀਤਿਆਂ ਸੰਗਤ ਜੀ ਨਾਮ ਦੀ ਪ੍ਰਾਪਤੀ ਹੁੰਦੀ ਹੈ, ਤੇ ਨਾਮ ਦੁੱਖਾਂ ਨੂੰ ਕੱਟਣ ਵਾਲਾ ਹੈ। ਔਰ ਪ੍ਰਤੱਖ ਸਰੀਰ ਦੇ ਦੁੱਖਾਂ ਨੂੰ ਵੀ ਪਰਮੇਸ਼ਰ ਦਾ ਨਾਮ ਕੱਟਦਾ ਹੈ। ਇਸੇ ਤਰ੍ਹਾਂ ਜਿਹੜੇ ਸਾਡੇ ਅੰਤਰੀਵ ਦੁੱਖ ਨੇ, ਜੰਮਣ ਮਰਨ ਦਾ ਦੁੱਖ ਹੈ ਜਾਂ ਵਿਕਾਰਾਂ ਦੇ ਦੁੱਖ ਹਨ, ਪਰਮੇਸ਼ਰ ਦਾ ਨਾਮ ਕਿਰਪਾ ਕਰਕੇ ਇਹ ਸਾਰੇ ਦੁੱਖਾਂ ਨੂੰ ਮੇਟਣ ਵਾਲਾ ਹੈ।
ਗੁਰਮੁਖ ਨਿਸਤਾਰਾ,
ਹਾਂ ਹਜ਼ੂਰ ਕਹਿੰਦੇ ਗੁਰਸੇਵਾ ਤੇ ਪਾਈਏ। ਨਾਮ ਦੀ ਦਾਤ ਗੁਰੂ ਦੀ ਸੇਵਾ ਤੋਂ ਪ੍ਰਾਪਤ ਹੁੰਦੀ ਹੈ। ਅਸੀਂ ਸੇਵਾ ਤਾਂ ਕਰਦੇ ਨਹੀਂ ਪਰ ਨਾਮ ਜ਼ਰੂਰ ਮੰਗਦੇ ਹਾਂ। ਸੰਗਤ ਜੀ ਬੜੀ ਹੈਰਾਨੀ ਦੀ ਗੱਲ ਹੈ ਵੀ ਜਿਨ੍ਹਾਂ ਨੂੰ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਦੀ ਦਾਤ ਦੇ ਕੇ ਗੁਰ ਸ਼ਬਦ ਦੀ ਦਾਤ ਦਿੱਤੀ ਹੈ, ਉਹ ਵੀ ਮੁੜ ਕੇ ਆਣ ਕੇ ਕਹਿਣਗੇ ਜੀ ਸਾਨੂੰ ਨਾਮਦਾਨ ਦੀ ਦਾਤ ਦਿਓ, ਵੀ ਤੁਹਾਨੂੰ ਤਾਂ ਮਿਲੀ ਤੁਸੀਂ ਕਮਾਈ ਕਰੋ। ਜਿਹਨੂੰ ਨਹੀਂ ਮਿਲੀ ਉਹ ਤਾਂ ਗੱਲ ਕਹੇ, ਜਿਨ੍ਹਾਂ ਨੂੰ ਪ੍ਰਾਪਤ ਉਹ ਵੀ ਕਹੀ ਜਾਂਦੇ ਨੇ। ਹਜ਼ੂਰ ਕਹਿੰਦੇ ਗੁਰੂ ਦੀ ਸੇਵਾ ਕਰਕੇ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਅਤੇ ਜਿਹੜੇ ਗੁਰੂ ਵੱਲੇ ਮੁੱਖ ਕਰਕੇ ਚੱਲਦੇ ਨੇ ਭਾਈ ਉਹਨਾਂ ਦਾ ਨਿਸਤਾਰਾ ਹੁੰਦਾ ਹੈ।
ਜੋ ਹਰ ਨਾਮ ਧਿਆਏਂਦੇ,
ਜਿਹੜੇ ਪਰਮੇਸ਼ਰ ਦਾ ਨਾਮ ਧਿਆਉਂਦੇ ਹਨ,
ਤੇ ਜਨ ਪਰਵਾਨਾ,
ਸੰਗਤ ਜੀ ਉਹ ਪਰਮੇਸ਼ਰ ਦੇ ਪਿਆਰੇ ਜਨ ਦਾਸ ਪ੍ਰਵਾਨੀਕ ਹੋ ਜਾਂਦੇ ਹਨ, ਉਹ ਪ੍ਰਵਾਨ ਹਨ।
ਤਿੰਨ ਵਿਟੋ ਨਾਨਕ ਵਾਰਿਆ,
ਹਜ਼ੂਰ ਕਹਿੰਦੇ ਮੈਂ ਉਹਨਾਂ ਤੋਂ ਵਾਰਨੇ ਫੇਰਨੇ ਜਾਂਦਾ,
ਸਦਾ ਸਦਾ ਕੁਰਬਾਨਾ,
ਹਮੇਸ਼ਾ ਹਮੇਸ਼ਾ ਉਹਨਾਂ ਤੋਂ ਕੁਰਬਾਨ ਜਾਂਦਾ।
ਸਾਹਰ ਤੇਰੀ ਉਸਤਤ ਹੈ,
ਹਜ਼ੂਰ ਕਹਿੰਦੇ ਨੇ ਸਾ ਹੇ ਭਾਈ ਉਹ ਤੇਰੀ ਉਸ ਕੀਤੀ ਹੋਈ ਸਫਲੀ ਹੈ।
ਜੋ ਹਰ ਪ੍ਰਭ ਭਾਵੈ,
ਜਿਹੜੀ ਹਰੀ ਪ੍ਰਭੂ ਨੂੰ ਭਾ ਜਾਵੇ ਚੰਗੀ ਲੱਗੇ।
ਜੋ ਗੁਰਮੁਖ ਪਿਆਰਾ ਸੇਵੰਦੇ,
ਜੋ ਗੁਰਮੁਖ ਅਥਵਾ ਗੁਰੂ ਨੂੰ ਪਿਆਰਾ ਜਾਣ ਕੇ ਸੇਵੰਦੇ ਸੇਵਾ ਕਰਦੇ ਹਨ,
ਤਿਨ ਹਰ ਫਲ ਪਾਵੈ,
ਉਹਨਾਂ ਦੀ ਝੋਲੀ ਵਿੱਚ ਹਰੀ ਪਰਮੇਸ਼ਰ ਵਾਹਿਗੁਰੂ ਨਾਮ ਸਿਮਰਨ ਦਾ ਫਲ ਪਾਉਂਦਾ ਹੈ।
ਜਿਨ੍ਹਾਂ ਹਰ ਸੇਤੀ ਪਿਰਹੜੀ,
ਜਿਨ੍ਹਾਂ ਦੀ ਪ੍ਰਭੂ ਨਾਲ ਪ੍ਰੀਤ ਹੈ,
ਜਿਨ੍ਹਾਂ ਜੀ ਪ੍ਰਭ ਨਾਲੇ,
ਉਹਨਾਂ ਦਾ ਮਨ ਅੱਠੇ ਪੈਰ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ।
ਓਏ ਜਪ ਜਪ ਪਿਆਰਾ ਜੀਵਦੇ,
ਉਹ ਗੁਰਮੁਖ ਪਿਆਰੇ ਜਪ ਜਪ ਕੇ ਪਿਆਰੇ ਨੂੰ ਜੀਉਂਦੇ ਹਨ।
ਹਰ ਨਾਮ ਸੰਭਾਲੇ,
ਹਰੀ ਪਰਮੇਸ਼ਰ ਦੇ ਨਾਮ ਨੂੰ ਅੱਠੇ ਪੈਰ ਸੰਭਾਲਦੇ ਹਨ,
ਜਿਨ ਗੁਰਮੁਖ ਪਿਆਰਾ ਸੇਵਿਆ,
ਜਿਨ੍ਹਾਂ ਨੇ ਪਿਆਰਾ ਗੁਰਮੁਖ ਬਣ ਕੇ ਪਿਆਰੇ ਵਾਹਿਗੁਰੂ ਨੂੰ ਯਾਦ ਕੀਤਾ,
ਤਿੰਨ ਕਉ ਘੁੰਮ ਜਾਇਆ,
ਉਹਨਾਂ ਤੋਂ ਮੈਂ ਸਦਕੇ ਜਾਂਦਾ ਹਾਂ,
ਕੋਈ ਆਪ ਛੁੱਟੇ ਪਰਿਵਾਰ ਸਿਓ,
ਉਹ ਆਪਣੇ ਪਰਿਵਾਰ ਸਹਿਤ ਛੁੱਟ ਗਏ ਹਨ,
ਸਭ ਜਗਤ ਛਡਾਇਆ,
ਤੇ ਉਹਨਾਂ ਨੇ ਸਾਰੇ ਜਗਤ ਨੂੰ ਛਡਾ ਲਿਆ ਹੈ,
ਗੁਰ ਪਿਆਰਾ ਹਰ ਸੇਵਿਆ,
ਸੰਗਤ ਜੀ ਜਿਨ੍ਹਾਂ ਨੇ ਪਿਆਰੇ ਗੁਰੂ ਨੂੰ ਸੋ ਹਰੀ ਸਰੂਪ ਜਾਣ ਕੇ ਸੇਵਿਆ ਯਾਦ ਕੀਤਾ,
ਗੁਰ ਧੰਨ ਗੁਰ ਧੰਨੋ,
ਗੁਰੂ ਧੰਤਾ ਦੇ ਯੋਗ ਹੈ, ਗੁਰੂ ਧੰਤਾ ਦੇ ਯੋਗ ਹੈ,
ਗੁਰ ਹਰਿ ਮਾਰਗ ਦੱਸਿਆ,
ਗੁਰੂ ਨੇ ਕਿਰਪਾ ਕਰਕੇ ਹਰੀ ਪਰਮੇਸ਼ਰ ਦਾ ਮਾਰਗ ਰਸਤਾ ਦੱਸਿਆ,
ਗੁਰ ਪੁੰਨ ਵੱਡ ਪੁੰਨੋ,
ਅਤੇ ਗੁਰ ਪੁੰਨ ਵੱਡ ਪੁੰਨੋ, ਸੰਗਤ ਜੀ ਗੁਰੂ ਦਾ ਇਹ ਬਹੁਤ ਵੱਡਾ ਪਰਉਪਕਾਰ ਹੈ, ਪਰਉਪਕਾਰਾਂ ਵਿੱਚੋਂ ਗੁਰੂ ਦਾ ਇਹ ਬਹੁਤ ਵੱਡਾ ਪਰਉਪਕਾਰ ਹੈ, ਪਰਮੇਸ਼ਰ ਦਾ ਮਾਰਗ ਦੱਸਣਾ, ਭੂਲੇ ਮਾਰਗ ਜਿਨ੍ਹੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ, ਸੰਗਤ ਜੀ ਜਿਨ੍ਹਾਂ ਨੇ ਸਾਨੂੰ ਭੁੱਲਿਆਂ ਨੂੰ ਮਾਰਗ ਦਰਸ਼ਨਾ ਕੀਤਾ, ਐਸੇ ਗੁਰੂ ਪਾਤਸ਼ਾਹ ਜੀ ਧੰਤਾ ਦੇ ਯੋਗ ਹਨ,
ਜੋ ਗੁਰਸਿੱਖ ਗੁਰ ਸੇਵ ਦੇ,
ਜਿਹੜੇ ਗੁਰਸਿੱਖ ਗੁਰੂ ਨੂੰ ਯਾਦ ਕਰਦੇ ਹਨ,
ਸੇ ਪੁੰਨ ਪ੍ਰਾਣੀ,
ਸੰਗਤ ਜੀ ਉਹ ਪ੍ਰਾਣੀ ਪਵਿੱਤਰ ਹਨ, ਅਥਵਾ ਉਹ ਸਰੀਰ ਕਰਕੇ ਵੀ ਪਵਿੱਤਰ ਹਨ,
ਜਨ ਨਾਨਕ ਤਿੰਨ ਕਉ ਵਾਰਿਆ,
ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦਾਸ ਉਹਨਾਂ ਤੋਂ ਵਾਰਨੇ ਫੇਰਨੇ ਕੁਰਬਾਨ ਜਾਂਦਾ ਹੈ,
ਸਦਾ ਸਦਾ ਕੁਰਬਾਨੀ,
ਹਮੇਸ਼ਾ ਹੀ ਉਹਨਾਂ ਤੋਂ ਕੁਰਬਾਨ ਜਾਂਦਾ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ, ਜਿਨ੍ਹਾਂ ਨੇ ਗੁਰੂ ਨੂੰ ਯਾਦ ਕੀਤਾ ਹੈ, ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਭਜਨ ਕੀਤਾ ਹੈ, ਉਹਨਾਂ ਤੋਂ ਸਦਾ ਸਦਾ ਕੁਰਬਾਨ ਜਾਂਦਾ ਹੈ। ਸੰਗਤ ਜੀ ਇਹ ਪਾਵਨ ਸ਼ਬਦ ਲੰਬੇਰਾ ਹੋਣ ਕਰਕੇ ਇਹਦੀਆਂ 10 ਪੌੜੀਆਂ 10 ਪਦਿਆਂ ਦੀ ਵਿਚਾਰ ਇੱਥੇ ਸੰਪੂਰਨ ਹੋਈ ਹੈ, ਬਾਕੀ 12 ਇਹਦੇ ਪਦ ਹੋਰ ਹਨ ਜਿਨ੍ਹਾਂ ਦੀ ਵਿਚਾਰ ਅਗਲੇ ਦੀਵਾਨਾਂ ਵਿੱਚ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਹੋਵੇਗੀ। ਗੁਰੂ ਕਿਰਪਾ ਕਰੇ, ਆਪਾਂ ਵੀ ਬੇਨਤੀ ਕਰਿਆ ਕਰੀਏ, ਮਹਾਰਾਜ ਅਸੀਂ ਅਨੇਕਾਂ ਜਨਮਾਂ ਵਿੱਚੋਂ ਭਟਕਦੇ ਹੋਏ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਹੁਣ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਲਾ ਲਵੋ ਅਤੇ ਸੱਚੇ ਪਾਤਸ਼ਾਹ ਜੀ ਸਾਨੂੰ ਆਵਾਗਾਉਣ ਦੇ ਚੱਕਰ ਤੋਂ ਬਚਾਓ, ਜਿਹੜੇ ਸਿਮਰਨ ਭਜਨ ਕਰਦੇ ਨੇ ਅੰਮ੍ਰਿਤ ਵੇਲੇ ਉੱਠਦੇ ਨੇ ਭਾਈ, ਉਹਨਾਂ ਤੋਂ ਸਦਾ ਹੀ ਵਾਰਨੇ ਫੇਰਨੇ ਕੁਰਬਾਨ ਜਾਈਏ। ਸਤਿਗੁਰੂ ਜੀ ਦਾ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਜੋ ਗੁਰਸਿੱਖ ਗੁਰ ਸੇਵ ਦੇ, ਸੇ ਪੁੰਨ ਪਰਾਣੀ,
ਜਨ ਨਾਨਕ ਤਿੰਨ ਕਉ ਵਾਰਿਆ, ਸਦਾ ਸਦਾ ਕੁਰਬਾਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।